गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने अरदास दी बाबत एक वार्तालाप लिखी है जग्यासु ते संत दे विचकार, जिस विच अरदास दे सारे भेद खोल के दर्शाए गए हैं। असल विच ये जग्यासु जिहड़ा सी रब दे रस्ते चल के कदी कदी अरदास करके भी सुख पाया करदा सी, पर एक दिन उसनू कोई ज्ञानी मिलता है, उस दे अंदर शंके भर देता है कि अरदास दा की लाभ है, कि रब अंतरयामी नहीं, वह जानता नहीं, वो अपनी खुशामद करवा के क्यों खुश होंदा है ते दाता देंदा है, आप क्यों नहीं वो करदा जो असी लोड़दे हां त्यादक। सो इहो जे शंके लै के वो किसी गुरमुख नाम रसीए संत कोल जांदा है जग्यासू, ते उत्थे जो वार्तालाप है वो आप जी नूं असी पढ़ के सरवण कराउण दी कोशिश करदे हां। जग्यासू दा नाम है चानण सिंह। चानण सिंह, संत जी आपने आग्या कीती सी कि सिमरन दे नाल अरदास दी भी लोड़ है, मैं अरदास विच बहुत सुख पाया भी है, पर देखो जी एक दिन मैनू किसे ने मखौल नाल नहीं जियो तनज नाल, हाँ जिसनू फारसी वाले तनज कहंदे हन, नफरत भरे चोभवें मखौल नाल आख्या अरदास दा की लाभ है, कि रब अंतरजामी नहीं, वो जानदा नहीं, वो अपनी खुशामद करवा के क्यों खुश होंदा है ते दाता देंदा है, रब की ते खुशामतां सिफारशां की, आप क्यों नहीं वो करदा जो असी लोड़दे हाँ, पता नहीं क्यों, पर एक गल मेरे अंदर घाव कर गई है कि हैं रब क्यों अरदासां ते खुशामतां दा लोड़कू है। मैं सोचां भी कीतियां, पाठ भी कीते, पर मन थौ सिर नहीं लगा। संत सुन के हस पे ते कहण लगे, भाई वादी दी ए गल सुन के तुसी घबरा गए, इहो गल तां गुरु जी ने आप आखी है, सुन हर अंतर जामी सब जाने, तां किस पै आख सुनाई है, कहने कथन न पीजै गोबिंद हर पावै पैज रखाई है। चानण सिंह घबरा के बोलिया, फिर तां जी वादी दी ये गल सच्ची हो गई ना, तुसा मैनू अरदास विच क्यों जोड़िया। संत फिर हसे ते कहण लगे, भाई वादी ने किकर दी सूल लै के तैनू चोब दिती है ते विचे छड़ दिती है, ਉਹ ਨਟਸਾਲ ਭਾਵ ਤੀਰ ਦੀ ਨੋਕ ਜੋ ਜ਼ਖਮ ਦੇ ਵਿੱਚ ਟੁੱਟ ਕੇ ਫਸੀ ਰਹਿ ਗਈ ਹੋਵੇ, ਉਹ ਨਟਸਾਲ ਦੀ ਤਰ੍ਹਾਂ ਪੀੜ ਲਾ ਰਹੀ ਹੈ ਅਤੇ ਲਹੂ ਵਗ ਰਿਹਾ ਹੈ, ਸਤਿਗੁਰ ਦੇ ਹੱਥ ਵੀ ਸੂਲ ਹੈ, ਉਹ ਇਸ ਨਾਲ ਤੈਨੂੰ ਚੁੱਭੀ ਹੋਈ ਸੂਲ ਕੱਢ ਦੇਣਗੇ ਅਤੇ ਠੰਡ ਪਾ ਦੇਣਗੇ, ਇਤਨਾ ਕੋ ਫਰਕ ਹੈ ਵਾਦੀ ਦੇ ਵਾਗ ਦਾ ਅਤੇ ਗੁਰੂ ਵਾਗ ਦਾ। ਚਾਨਣ ਸਿੰਘ, ਜਿਉਂ ਮੈਂ ਨਹੀਂ ਸਮਝਿਆ। ਸੰਤ, ਭਾਈ ਸੁਣ, ਬਚਪਨ ਵਿੱਚ ਜਦ ਤੈਨੂੰ ਕੋਈ ਸੋਝੀ ਨਹੀਂ ਸੀ, ਤੂੰ ਬੇਬਸ ਅਤੇ ਪਰਵਸ ਹੈ, ਕੀ ਤੈਨੂੰ ਭੁੱਖ ਲੱਗੇ ਅਤੇ ਤੇਰੀ ਮਾਂ ਤੈਨੂੰ ਆਪੇ ਦੁੱਧ ਨਹੀਂ ਸੀ ਪਿਲਾਉਂਦੀ, ਫਿਰ ਤੂੰ ਭੁੱਖ ਲੱਗਦੇ ਸਾਰੀ ਕਿਉਂ ਬੁਲੀਆਂ ਅਟੇਰਦਾ ਅਤੇ ਰੋ ਰੋ ਪੈਂਦਾ ਸੈਂ, ਕੀ ਤੇਰੀ ਮਾਂ ਨੂੰ ਤੇਰੇ ਰੋਣ ਵਿੱਚ ਕੋਈ ਦਿਬ ਰਾਗ ਦਿਸਦਾ ਸੀ ਜਿਸ ਦੀ ਉਸਨੂੰ ਲੋੜ ਸੀ, ਕੀ ਤੇਰੇ ਰੋਣ ਵਿੱਚ ਖੁਸ਼ਾਮਦ ਸੀ ਜਿਸ ਦੀ ਮਾਂ ਨੂੰ ਭੁੱਖ ਸੀ। ਤੂੰ ਜਾਣਦਾ ਹੈ ਕਿ ਮਾਂ ਨੂੰ ਤੇਰੇ ਰੋਣ ਦੀ, ਜਾਂ ਇਉਂ ਕਹੋ ਕਿ ਤੇਰੀ ਉਸ ਵੇਲੇ ਦੀ ਬੋਲੀ ਵਿੱਚ ਤੇਰੀ ਅਰਦਾਸ ਸੁਣਨ ਦੀ ਲੋੜ ਨਹੀਂ ਸੀ, ਉਹ ਜਾਣਦੀ ਸੀ ਕਿ ਤੈਨੂੰ ਕਿਸ ਵੇਲੇ ਦੁੱਧ ਦੇਣਾ ਹੈ, ਕਿਸ ਵੇਲੇ ਦਾ ਦਿੱਤਾ ਸੁੱਖ ਦੇਵੇਗਾ, ਕਿਸ ਵੇਲੇ ਦਾ ਦੁੱਖ ਦੇਵੇਗਾ, ਤੇਰੇ ਨਾਲੋਂ ਉਹ ਸਰਬ ਗਿਆਤਾ ਸੀ ਅਤੇ ਆਪ ਸਭ ਕੁਛ ਆਪਣੀ ਦਾਨਾਈ ਨਾਲ ਦਿੰਦੀ ਸੀ, ਪਰ ਤੂੰ ਅਰਦਾਸ ਕਰਦਾ ਹੀ ਕਰਦਾ ਸੀ। ਸਾਈਂ ਕਰਤਾ ਪੁਰਖ ਸਭ ਕੁਝ ਜਾਣਦਾ ਹੈ ਅਤੇ ਆਪੇ ਦਿੰਦਾ ਹੈ, ਤੁਮ ਬੜਦਾਤੇ ਦੇ ਰਹੇ ਜੀ ਪ੍ਰਾਣ ਮੈਂ ਰਵ ਰਹੇ। ਪਰ ਭਾਈ ਮਨੁੱਖ ਦਾ ਸੁਭਾਵ ਹੈ ਮੰਗਣਾ, ਜਦੋਂ ਲੋੜ ਪੈਂਦੀ ਹੈ ਮਨੁੱਖ ਦਾ ਮੂੰਹ ਮੰਗੇ ਨਾ ਮੰਗੇ, ਅੰਦਰਲੇ ਸਰੀਰ ਦੇ ਅਵੈਵ ਮੰਗਦੇ ਹਨ। ਧਿਆਨ ਦੇਣਾ ਜੀ, ਜਦੋਂ ਲੋੜ ਪੈਂਦੀ ਹੈ ਮਨੁੱਖ ਦਾ ਮੂੰਹ ਮੰਗੇ ਨਾ ਮੰਗੇ, ਅੰਦਰਲੇ ਸਰੀਰ ਦੇ ਅਵੈਵ ਮੰਗਦੇ ਹਨ। ਭੁੱਖ ਲੱਗਦੀ ਹੈ ਤਾਂ ਮੇਦਾ ਮੰਗਦਾ ਹੈ, ਉਸ ਵਿੱਚ ਇੱਕ ਪ੍ਰਕਾਰ ਦਾ ਮਾਨੋ ਹਿਲਾਵ ਆਉਂਦਾ ਹੈ, ਉਸ ਦੇ ਇਸ ਮੰਗ ਥਣੀਕ ਹਿਲਾਉ ਨੂੰ ਲੱਖ ਕੇ ਮਨ ਸਮਝਦਾ ਹੈ ਕਿ ਕੁਛ ਮਿਲੇ। ਤਦ ਮਨ ਮੰਗਦਾ ਹੈ ਪਹਿਲਾਂ, ਫਿਰ ਜੀਭ ਕਹਿੰਦੀ ਹੈ ਮਾਂ ਰੋਟੀ ਦੇ। ਸੋ ਮੰਗ ਤਾਂ ਸਾਡੇ ਅੰਗ ਅੰਗ ਵਿੱਚ ਵਸਦੀ ਹੈ, ਮੰਗ ਮਨ ਵਿੱਚ ਵਸਦੀ ਹੈ, ਮੰਗਣਾ ਸਾਡਾ ਸੁਭਾਅ ਹੈ। ਸਾਈਂ ਦਰੋਂ ਜੋ ਕੁਛ ਮੰਗੀਦਾ ਹੈ ਉਸ ਦਾ ਨਾਮ ਅਰਦਾਸ ਹੈ। ਉਹ ਦਾਤਾ ਆਪੇ ਦੇ ਰਿਹਾ ਹੈ, ਪਰ ਮੰਗ ਸਾਡਾ ਸੁਭਾਅ ਹੈ। ਸੋ ਇਉਂ ਅਰਦਾਸ ਭਾਈ ਸਾਡਾ ਸੁਭਾਅ ਹੈ, ਆਪੇ ਦੇਣਾ ਅਤੇ ਦੇ ਕੇ ਨਾ ਥੱਕਣਾ, ਇਹ ਉਸਦਾ ਸੁਭਾਅ ਹੈ। ਦੇਂਦਾ ਦੇ ਲੈਂਦੇ ਥੱਕ ਪਾਏ। ਚਾਨਣ ਸਿੰਘ ਲੰਮਾ ਸਾਹ ਲੈ ਕੇ ਚੁਬਕ ਕੱਟੀ ਹੈ, ਕਲੇਜੇ 'ਤੇ ਹੱਥ ਰੱਖ ਕੇ ਸੂਲ ਕਿਵੇਂ ਸੂਲ ਕੱਢਦੀ ਹੈ, ਸ਼ੁਕਰ ਹੈ। ਸੰਤ ਭਾਈ ਵਾਦੀ ਨੇ ਜੋ ਸੂਲ ਚੋਬੀ ਵੈਰ ਭਾਵ ਨਾਲ, ਨਫ਼ਰਤ ਦੇ ਘਰ ਆਪਣੀ ਸੁਰਤ ਲਿਜਾ ਕੇ ਚੋਬੀ, ਉਸਨੇ ਪੀੜਾ ਕੀਤੀ। ਸਤਿਗੁਰ ਵੀ ਆਖਦੇ ਹਨ ਕਿ ਪ੍ਰਭੂ ਅੰਤਰਯਾਮੀ ਹੈ, ਸਭ ਕੁਝ ਜਾਣਦਾ ਹੈ। ਸਾਡੀ ਮੰਗ ਦੀ ਲੋੜ ਤੋਂ, ਸਾਡੀ ਅਰਦਾਸ ਦੀ ਲੋੜ ਤੋਂ, ਜਾਂ ਜਿਵੇਂ ਵਾਦੀ ਕਹਿ ਕੇ ਪ੍ਰਸੰਨ ਹੋਇਆ ਹੈ ਸਾਡੀ ਖੁਸ਼ਾਮਦ, ਹਾਂ ਇਸ ਖੁਸ਼ਾਮਦ ਦੀ ਲੋੜ ਤੋਂ ਗਨੀ ਹੈ। ਮਤ ਜਾਣ ਕੇ ਤੇਰੀ ਕਥਨੀ ਨਾਲ ਹੀ ਦਰਵ ਕੇ ਕੁਛ ਦੇ ਰਿਹਾ ਹੈ, ਉਹ ਦਾਤਾ ਹੈ, ਆਪਣੇ ਆਪ ਦੇ ਰਿਹਾ ਹੈ। ਪਰ ਸਾਡਾ ਸੁਭਾਅ ਅਰਦਾਸ ਹੈ, ਅਸਾਂ ਕਰਨੀ ਹੈ। ਚਾਹੋ ਉਹ ਸਾਡੇ ਕਹਿਣ 'ਤੇ ਨਾ ਦੇਵੇ, ਉਹ ਆਪੇ ਦਿੰਦਾ ਹੈ, ਪਰ ਉਹ ਸਰਬੱਗ ਹੈ। ਇਸ ਲਈ ਸਾਡੀ ਅਰਦਾਸ ਸੁਣਦਾ ਜ਼ਰੂਰ ਹੈ, ਜੇ ਕਹੋ ਕਿ ਸੁਣਦਾ ਹੀ ਨਹੀਂ ਤਾਂ ਸਰਬੱਗ ਕਿਵੇਂ। ਜੇ ਸੁਣਦਾ ਹੈ ਤਾਂ ਸਾਡੀ ਅਰਦਾਸ ਦਾ ਉਹ ਲੋੜਕੂ ਹੈ ਅਤੇ ਖੁਸ਼ਾਮਦ ਪਸੰਦ ਹੈ। ਵਾਦੀ ਦਾ ਇਹ ਮਖੌਲ ਯਥਾਰਥ ਕਿਵੇਂ ਬਣ ਗਿਆ? ਜੋ ਸ਼ੈ ਯਥਾਰਥ ਨਹੀਂ ਉਸਦੀ ਪੀੜ ਕਿਉਂ ਹੋਈ? ਮਾਂ ਦਾ ਸੁਭਾਅ ਦੇਣਾ ਹੈ, ਬੱਚੇ ਨੂੰ ਆਪੇ ਦਿੰਦੀ ਹੈ ਅਤੇ ਉਸਦੀ ਅਕਲ ਤੋਂ ਵਧੀਕ ਦਾਨਾਈ ਨਾਲ ਦਿੰਦੀ ਹੈ, ਪਰ ਬੱਚੇ ਦੇ ਰੋਣ ਨੂੰ ਸੁਣਦੀ ਹੈ, ਮਿਹਰ ਵਿੱਚ ਵੀ ਆਉਂਦੀ ਹੈ, ਇਉਂ ਮੇਰ ਵਿੱਚ ਆ ਕੇ ਵੀ ਦਿੰਦੀ ਹੈ, ਪਰ ਦਿੰਦੀ ਹੈ ਆਪਣੇ ਵਿਚਾਰੇ ਅਨੁਸਾਰ। ਤਿਵੇਂ ਸਾਈਂ ਸੁਣਦਾ ਹੈ ਅਤੇ ਪਿਆਰਿਆਂ ਦੇ ਪਿਆਰ ਨੂੰ ਪਿਆਰ ਸਮਝਦਾ ਹੈ, ਦਿੰਦਾ ਹੈ, ਪਰ ਦਿੰਦਾ ਆਪਣੀ ਸਰਬੱਗ ਗਿਆਤਾ ਨਾਲ ਹੈ ਅਤੇ ਦਿੰਦਾ ਹੈ ਆਪੇ। ਇਹ ਹੈ ਸੂਲ ਨਾਲ ਸੂਲ ਕੱਢ ਦੇਣਾ, ਕਿਉਂਕਿ ਅਗਲੀ ਤੁਕ ਵਿੱਚ ਫਰਮਾਉਂਦੇ ਹਨ, ਹੋਏ ਦਿਆਲ ਕਿਰਪਾਲ ਪ੍ਰਭ ਠਾਕਰ, ਆਪੇ ਸੁਣੇ ਬੇਨਤੀ, ਉਹ ਜੋ ਆਪੇ ਦੇ ਰਿਹਾ ਹੈ ਅਰਦਾਸ ਨੂੰ ਸੁਣਦਾ ਅਤੇ ਦਿਆਲੂ ਵੀ ਆਉਂਦਾ ਹੈ। ਇਸ ਤਰ੍ਹਾਂ ਕੁਝ ਹੋਰ ਗੱਲਬਾਤ ਹੋਣ ਤੋਂ ਮਗਰੋਂ ਦੋਨੋਂ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ। ਅਗਲੇ ਦਿਨ ਚਾਨਣ ਸਿੰਘ ਫਿਰ ਆਇਆ ਤਾਂ ਵਾਰਤਾਲਾਪ ਇਉਂ ਆਰੰਭ ਹੋਈ। ਸ੍ਰੀ ਸੰਤ ਜੀ, ਉਹ ਅਰਦਾਸ ਕਰਨੀ ਸਾਈਂ ਦੇ ਨੇੜੇ ਹੋਣਾ ਹੋਇਆ, ਨੇੜੇ ਹੋ ਜਾਣ ਕਰਕੇ ਉਸ ਫੈਜ਼ ਦੇ ਚਸ਼ਮੇ ਤੋਂ ਸੁੱਤੇ ਹੀ ਫੈਜ਼ਿਆਬਾਦ ਹੋਣਾ ਹੋਇਆ। ਉਹ ਸਾਡੀ ਅਰਦਾਸ ਸੁਣਦਾ ਤਾਂ ਨਾ ਹੋਇਆ ਨਾ? ਜਿਵੇਂ ਅਗਨੀ ਦਾ ਦ੍ਰਿਸ਼ਟਾਂਤ ਆਪਨੇ ਦੱਸਿਆ ਸੀ, ਅਗਨੀ ਕੋਈ ਅਰਦਾਸ ਨਹੀਂ ਨਾ ਸੁਣਦੀ ਪਈ? ਇਹ ਜੋ ਅਗਨੀ ਦਾ ਦ੍ਰਿਸ਼ਟਾਂਤ ਹੈ, ਇਹ ਕੁਛ ਦਿਨ ਪਹਿਲਾਂ ਚਾਨਣ ਸਿੰਘ ਜੀ ਨੇ ਸੰਤ ਜੀ ਤੋਂ ਸੁਣਿਆ ਸੀ ਕਿ ਅਗਨੀ ਕੋਲ ਜਾ ਕੇ ਪਾਲਾ ਘਟਦਾ ਹੈ, ਅਗਨੀ ਤੋਂ ਦੂਰ ਜਾਂਦਿਆਂ ਪਾਲਾ ਵੱਧਦਾ ਹੈ, ਪਰ ਅਗਨੀ ਤਾਂ ਸਾਡੀ ਕੋਈ ਅਰਦਾਸ ਨਹੀਂ ਨਾ ਸੁਣਦੀ, ਸਿਰਫ ਨੇੜੇ ਜਾਓ ਅਤੇ ਪਾਲਾ ਕੱਢਦਾ ਹੈ, ਉਸ ਬਾਬਤ ਗੱਲ ਕਰ ਰਹੇ ਹਨ। ਜਿਵੇਂ ਅਗਨੀ ਦਾ ਦ੍ਰਿਸ਼ਟਾਂਤ ਆਪਨੇ ਦੱਸਿਆ ਸੀ, ਅਗਨੀ ਕੋਈ ਅਰਦਾਸ ਨਹੀਂ ਨਾ ਸੁਣਦੀ ਪਈ? ਸੰਤ ਗਊ ਨਾਲ ਤੱਕ ਕੇ ਐਸਾ ਕਹਿਣਾ ਪਰਮਾਤਮ ਦੇਵ ਨੂੰ ਅਚੇਤਨ ਮੰਨਣਾ ਹੋਵੇਗਾ, ਪਰ ਪਰਮਾਤਮ ਦੇਵ ਚੇਤਨ ਹੈ, ਅਗਨੀ ਅਚੇਤ ਹੈ। ਭਾਈ ਦ੍ਰਿਸ਼ਟਾਂਤ ਦਾ ਇੱਕ ਅੰਗ ਲਈਦਾ ਹੈ। ਚਾਨਣ ਸਿੰਘ, ਅੱਛਾ ਠੀਕ ਹੈ ਜੀ, ਉਹ ਤਾਂ ਫਿਰ ਸੁਣਦਾ ਹੈ ਪਰ ਪਸੀਜਦਾ ਨਹੀਂ। ਸੰਤ, ਐਸਾ ਕਹਿਣਾ ਇਹ ਕਹਿਣਾ ਹੋਏਗਾ ਕਿ ਪਰਮਾਤਮ ਦੇਵ ਪ੍ਰਿਯ ਸਰੂਪ ਨਹੀਂ ਹਨ, ਪਰ ਉਹਨਾਂ ਦਾ ਚੇਤਨ ਸਰੂਪ ਪ੍ਰਿਯ ਸਰੂਪ ਵੀ ਹੈ, ਉਸ ਦਾ ਪ੍ਰੇਮ ਹੈ। ਚਾਨਣ ਸਿੰਘ, ਤਾਂ ਫਿਰ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੋਊ। ਸੰਤ, ਐਸਾ ਕਹਿਣਾ ਇਹ ਅਰਥ ਰੱਖੇਗਾ ਕਿ ਪਰਮਾਤਮ ਦੇਵ ਸੁਤੰਤਰ ਅਤੇ ਸਵੱਛੰਦ ਨਹੀਂ, ਅਤੇ ਸਾਡੀ ਅਰਦਾਸ ਇੱਕ ਹੁਕਮ ਹੈ ਜਿਸ ਦਾ ਬਜਾ ਲਿਆਉਣਾ ਪਰਮਾਤਮ ਦੇਵ ਦਾ ਫਰਜ਼ ਹੈ। ਚਾਨਣ ਸਿੰਘ, ਠੀਕ, ਫਿਰ ਤਾਂ ਸਿੱਟਾ ਇਹ ਨਿਕਲਿਆ ਕਿ ਅਰਦਾਸ ਨਹੀਂ ਕਰਨੀ ਚਾਹੀਦੀ। ਸੰਤ, ਐਸਾ ਕਹਿਣਾ ਦਲੀਲ ਜਿਸ ਪਾਸੇ ਲੈ ਜਾ ਰਹੀ ਹੈ ਉਸਦਾ ਮੂੰਹ ਮਰੋੜ ਦੇਣਾ ਹੋਵੇਗਾ। ਚਾਨਣ ਸਿੰਘ, ਦਲੀਲ ਜਿੱਧਰ ਲੈ ਜਾ ਰਹੀ ਹੈ ਉਸਦਾ ਠੀਕ ਸਿੱਟਾ ਕੀ ਹੋਏਗਾ? ਸੰਤ, ਕਿ ਅਰਦਾਸ ਕਰਨੀ ਚਾਹੀਦੀ ਹੈ। ਚਾਨਣ, ਜੇ ਸੁਣੀ ਜਾਣੀ ਹੈ ਕਿ ਨਹੀਂ, ਇਸਦਾ ਥੋਂ ਨਹੀਂ ਤਾਂ ਕੀ ਲਾਭ? ਸੰਤ, ਐਸਾ ਕਹਿਣਾ ਆਪਣੀ ਅਕਲ ਨੂੰ ਸਰਬੱਗ ਮੰਨਣਾ ਹੋਵੇਗਾ। ਚਾਨਣ ਸਿੰਘ, ਉਹ ਕਿਵੇਂ ਜੀਓ ਜੀ? ਸੰਤ, ਜੋ ਅਸੀਂ ਮੰਗੀਏ ਉਹ ਜ਼ਰੂਰ ਮਿਲੇ, ਇਹ ਅਸੀਂ ਆਪਣੀ ਮੰਗ ਨੂੰ ਸਰਬੱਗਤਾ ਠੀਕ ਮੰਨ ਕੇ ਮੰਗਦੇ ਹਾਂ। ਜੇ ਖਿਆਲ ਹੋਵੇ ਕਿ ਅਸੀਂ ਆਪਣੀ ਮੰਗ ਵਿੱਚ ਭੁੱਲਦੇ ਹੋ ਸਕਦੇ ਹਾਂ ਤਾਂ ਅਸੀਂ ਆਪਣੀ ਅਲਪਗਤਾ ਸਮਝ ਲਈ ਹੈ, ਅਤੇ ਸੱਚ ਇਹ ਹੈ ਕਿ ਅਸੀਂ ਅਲਪਗ ਹਾਂ, ਉਹ ਸਰਬੱਗ ਹੈ। ਅਸੀਂ ਮੰਗੀਏ ਉਹ ਆਪਣੀ ਸਰਬੱਗਤਾ ਵਿੱਚ ਜੇ ਸਾਡੇ ਲਈ ਭਲਾ ਸਮਝੇਗਾ ਜਾਂ ਹੋਰ ਕਿਵੇਂ ਦਰੁਸਤ ਸਮਝੇਗਾ ਕਰੇਗਾ, ਐਸਾ ਵਿਚਾਰ ਕਰਨੇ ਵਿੱਚ ਅਸੀਂ ਉਸਨੂੰ ਸਰਬੱਗ ਮੰਨਦੇ ਹਾਂ। ਉਹ ਅਰਦਾਸ ਕਬੂਲ ਕਰੇ ਜਾਂ ਨਾ, ਐਸਾ ਮੰਨਣੇ ਵਿੱਚ ਅਸੀਂ ਉਸਨੂੰ ਸਵੱਛੰਦ ਵੀ ਮੰਨਦੇ ਹਾਂ। ਗੁਰੂ ਸਤਿਗੁਰ ਨੇ ਸਿਖਲਾਇਆ ਹੈ, ਤੂੰ ਸਮਰੱਥ ਵਡਾ ਮੇਰੀ ਮਤ ਥੋਰੀ ਰਾਮ, ਤਾਂ ਤੇ ਅਰਦਾਸ ਕਰੋ ਪਰ ਉਸਦੀ ਸਰਬੱਗ ਗਿਆਤ ਤੇ ਛੋੜੋ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਹੇ ਸਾਈਂ, ਮੈਂ ਦੋ ਹੱਥ ਜੋੜ ਕੇ ਅਰਦਾਸ ਕਰ ਰਿਹਾ ਹਾਂ, ਪਰ ਇਸ ਨੂੰ ਰਾਸ ਤੂੰ ਆਪਣੀ ਮਰਜ਼ੀ ਨਾਲ ਪਾਵੀਂ, ਕਿਉਂਕਿ ਮੇਰੀ ਮਤ ਥੋੜ੍ਹੀ ਹੈ ਅਤੇ ਤੈਂ ਸਮਰੱਥ ਦੀ ਮਤ ਸਰਬੱਗ ਹੈ। ਭਾਈ, ਅਸੀਂ ਕਈ ਵੇਰ ਗਲਤ ਮੰਗਾਂ ਮੰਗ ਕੇ ਆਪਣੇ ਬੁਰੇ ਦਾ ਸਾਮਾਨ ਕਰਦੇ ਹੋਏ ਨਹੀਂ ਸਮਝਦੇ ਕਿ ਕੀ ਕਰ ਰਹੇ ਹਾਂ। ਉਹ ਦਾਤਾ ਜਾਣਦਾ ਹੈ, ਇਸ ਕਰਕੇ ਆਪਣੀ ਰਜ਼ਾ ਨਾਲ ਕਬੂਲ ਜਾਂ ਨਾ ਕਬੂਲ ਕਰਦਾ ਹੈ। ਚਾਨਣ ਸਿੰਘ, ਠੀਕ ਜੀ ਠੀਕ, ਹੁਣ ਸਮਝਿਆ। ਸੰਤ, ਭਾਈ ਸਿਧਾਂਤ ਦੀ ਗੱਲ ਸਮਝ। ਅਰਦਾਸ ਦਾ ਭਾਵ ਹੈ ਆਪਣੇ ਅੰਤਰ ਵਾਹਿਗੁਰੂ ਜੀ ਦੇ ਫੈਜ਼ ਤੋਂ ਮੁਤਾਸਰ ਹੋਣ ਦੇ ਰੁੱਖ ਵਿੱਚ ਆ ਜਾਣ। ਦੂਸਰਾ ਹੈ ਅਰਦਾਸ ਕੀ ਕਰਨੀ ਹੈ। ਸਭ ਤੋਂ ਉੱਤਮ ਅਰਦਾਸ ਹੈ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦੀ ਮੰਗ ਕਰਨੀ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਸ ਅਰਦਾਸ ਦੀ ਪ੍ਰਵਾਨਗੀ ਨੇ ਸਾਨੂੰ ਆਪਣੇ ਪਰਮ ਪ੍ਰਯੋਜਨ 'ਤੇ ਅਪੜਾ ਦੇਣਾ ਹੈ, ਜਿੱਥੇ ਅਪੜ ਕੇ ਸਾਡੇ ਮਨ ਦੀ ਮੰਗ ਦੀ ਬਾਣੀ ਦੂਰ ਹੋ ਜਾਣੀ ਹੈ। ਇਹ ਅਰਦਾਸ ਹੈ ਜੋ ਅਰਦਾਸ ਤੋਂ ਉੱਪਰ ਲੈ ਜਾਂਦੀ ਹੈ। ਫਿਰ ਅਰਦਾਸ ਕਰੋ ਆਪਣੇ ਔਗੁਣਾਂ ਦੇ ਦੂਰ ਕਰਨੇ ਲਈ, ਹਿੰਮਤ ਕਰੋ ਔਗੁਣ ਦੂਰ ਕਰਨੇ ਦੀ, ਨਾਲ ਅਰਦਾਸ ਕਰੋ ਸਾਈਂ ਦੀ ਸਹਾਇਤਾ ਲਈ ਔਗੁਣ ਦੂਰ ਹੋਣ। ਇਹ ਕਹਿੰਦੇ ਸੰਤਾਂ ਦਾ ਰੰਗ ਬਦਲਿਆ, ਉੱਠ ਕੇ ਖੜੋ ਗਏ। ਓਏ ਚਾਨਣ ਸਿੰਘਾ, ਉੱਠ, ਹੱਥ ਜੋੜ, ਅਦਬ ਵਿੱਚ ਹੋ। ਖੜੇ ਹੋ ਕੇ ਸੰਤਾਂ ਦਾ ਹੁਣ ਚਿਹਰਾ ਸ਼ਾਂਤ ਏਕਾਂਤ ਰੰਗੀ ਹੋ ਗਿਆ। ਰਸਨਾ ਨੇ ਡਾਢੀ ਮਿੱਠੀ ਸੁਰ ਵਿੱਚ ਗਾਵਿਆ, ਸੁਣੋ ਬੇਨੰਤੀਆਂ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ ਰਾਮ, ਦੁੱਖ ਹਰਨ ਕਿਰਪਾ ਕਰਨ ਮੋਹਨ, ਕਲ ਕਲੇਸ਼ੈ ਭੰਜਨਾ, ਸਰਨ ਤੇਰੀ ਰਖ ਲਿਹੋ ਮੇਰੀ ਸਰਬ ਮੈਂ ਨਿਰੰਜਨਾ, ਸੁਨਤ ਪੇਖਤ ਸੰਗ ਸਭ ਕੇ ਪ੍ਰਭ ਨੇਰ ਹੂੰ ਤੇ ਨੇਰੇ, ਅਰਦਾਸ ਨਾਨਕ ਸੁਨ ਸੁਆਮੀ ਰਖ ਲਿਓ ਕਰਕੇ ਚੇਰੇ। ਤੂੰ ਸਮਰੱਥ ਸਦਾ ਹਮ ਦੀਨ ਭਿਖਾਰੀ ਰਾਮ, ਮਾਇਆ ਮੋਹ ਮਗਨ ਕੜ ਲਿਓ ਮੁਰਾਰੀ ਰਾਮ, ਲੋਭ ਮੋਹ ਬੇਕਾਰ ਬਾਂਧਿਓ ਅਨਕ ਦੋਖ ਕਮਾਉ ਨੇ, ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵ ਨੇ, ਕਰ ਅਨੁਗ੍ਰਹਿ ਪਤਤ ਪਾਵਨ ਬਹੁ ਜੋਨ ਭਰਮ ਤੇ ਹਾਰੀ, ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨ ਅਧਾਰੀ। ਸੰਤ ਬੈਠ ਗਏ, ਚਾਨਣ ਸਿੰਘ ਵੀ ਬੈਠ ਗਿਆ। ਸੰਤ ਬੋਲੇ, ਸੁਣ ਭਾਈ, ਫਿਰ ਅਰਦਾਸ ਕਰੀਦੀ ਹੈ ਸਰਬੱਤ ਦੇ ਭਲੇ ਦੀ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਪਹਿਲਾਂ ਮੰਗਦੇ ਹਾਂ ਨਾਮ, ਨਾਮ ਦੁਆਰਾ ਚੜ੍ਹਦੀਆਂ ਕਲਾਂ, ਫਿਰ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਸਮਝਦੇ ਹੋ, ਅਸੀਂ ਮੰਗਦੇ ਹਾਂ ਨਾਮ ਪਰਮੇਸ਼ਰ ਦਾ, ਹਜ਼ੂਰੀ ਵਾਸ ਨਿਰੰਤਰ ਮੇਲ। ਅਸੀਂ ਮੰਗਦੇ ਹਾਂ ਆਪਣੇ ਲਈ ਚੜ੍ਹਦੀਆਂ ਕਲਾਂ, ਫਿਰ ਦੂਸਰੇ ਲਈ ਮੰਗਦੇ ਹਾਂ ਸਰਬੱਤ ਦਾ ਭਲਾ। ਨਾਲ ਮੰਗਦੇ ਹਾਂ ਤੇਰੇ ਭਾਣੇ ਵਿੱਚ ਤੇਰੀ ਸਮਰੱਥ ਅਤੇ ਸਰਵਗ ਬੁੱਧੀ ਅਨੁਸਾਰ ਹੋਵੇ ਸਾਡੀ ਮੰਗ ਦੀ ਪੂਰਨਤਾ। ਅਰਥਾਤ ਇਹ ਵੀ ਉਸਦੇ ਭਾਣੇ ਵਿੱਚ ਮੰਗਦੇ ਹਾਂ, ਅਰਦਾਸਾਂ ਕਰਦੇ ਹਾਂ ਪਰ ਭਾਣੇ ਵਿੱਚ ਰਹਿੰਦੇ ਹਾਂ। ਚਾਨਣ ਸਿੰਘ, ਬਹੁਤ ਸੁਖੀ ਹੋ ਗਿਆ ਹਾਂ, ਪਰ ਇੱਕ ਨਿੱਕੀ ਜਿਹੀ ਪੁੱਛ ਬਾਕੀ ਹੈ। ਕੀ ਸੰਸਾਰਕ ਲੋੜਾਂ ਅਤੇ ਸਰੀਰਕ ਲੋੜਾਂ ਅਤੇ ਸਰੀਰਕ ਥੋੜ੍ਹਾਂ ਲਈ ਅਰਦਾਸ ਕਰੀਦੀ ਹੈ ਕਿ ਨਹੀਂ ਕਰੀਦੀ? ਸੰਤ, ਕਰੋ, ਕਿਉਂ ਨਾ ਕਰੋ? ਜਦ ਤਾਈਂ ਮਨ ਸਾਈਂ ਦੇ ਪ੍ਰੇਮ ਵਿੱਚ ਆ ਕੇ ਹੋਰ ਲੋੜਾਂ ਤੋਂ ਬੇਲੋੜ ਨਹੀਂ ਹੋ ਗਿਆ, ਇਸ ਦੇ ਅੰਦਰ ਮੰਗ ਦਾ ਭਾਵ ਉਪਜਣਾ ਹੈ ਅਤੇ ਇਸਨੇ ਮੰਗਣਾ ਹੈ, ਫਿਰ ਹੋਰ ਥੇ ਇਜਿਆ ਹੋਣ ਨਾਲੋਂ ਵਾਹਿਗੁਰੂ ਦੇ ਦਰੋਂ ਮੰਗੋ। ਜਿਸ ਦੇ ਅੱਗੇ ਸਵਾਲੀ ਹੋਵੋਗੇ ਉਸਦਾ ਪ੍ਰਭਾਵ ਵੀ ਲਵੋਗੇ। ਵਾਹਿਗੁਰੂ ਦੇ ਦਰ ਢਵੋਗੇ, ਉਸਦੇ ਅੱਗੇ ਮਨ ਦੀ ਝੋਲੀ ਅੱਡੋਗੇ, ਐਸਾ ਕਰਨੇ ਵਿੱਚ ਉਸਦੇ ਨੇੜੇ ਤਾਂ ਜਾਓਗੇ ਨਾ। ਫਿਰ ਮੰਗੋ ਚਾਹੇ ਪਦਾਰਥ ਹੀ, ਪਰ ਉਸ ਕਲਿਆਣਦਾਤਾ ਦੀ ਨਿਕਟਤਾ ਦਾ, ਹਜ਼ੂਰੀ ਦਾ ਕੁਛ ਨਾ ਕੁਛ ਤਾਂ ਅਸਰ ਪਏਗਾ। ਸੋ ਮੰਗੋ, ਪਦਾਰਥ ਹੀ ਭਾਵੇਂ, ਪਰ ਉਸੇ ਤੋਂ ਮੰਗੋ। ਇਸ ਕਰਕੇ ਦਾਤਾ ਗੁਰੂ ਨੇ ਫਰਮਾਇਆ ਹੈ, ਮੰਗੋ ਰਾਮ ਤੇ ਸਭ ਥੋਕ, ਮਾਨੁਖ ਕੋ ਜਾਚਿਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ। ਹਾਂਜੀ, ਉਹ ਅਰਦਾਸ ਕਰੋ ਸਾਰੇ ਥੋਕਾਂ ਲਈ, ਅਰਦਾਸ ਕਰਦੇ ਨਿਕਟਤਾ ਵਿੱਚ ਜਾਓਗੇ। ਪ੍ਰਭੂ ਦਾ ਮੁਕਤੀ ਦਾਤਾ ਹਉਮੈ ਨਿਵਿਰਤੀ ਅਤੇ ਆਪਾ ਪਛਾਣਨ ਦਾ ਅਸਰ ਵੀ ਪਾਏਗਾ। ਹਾਂ, ਅਰਦਾਸ ਕਰੋ ਪਰ ਆਪਣੇ ਕਰਮਾਂ ਦਾ ਬਲ ਵੀ ਧਿਆਨ ਕਰ ਲਿਆ ਕਰੋ। ਜੋ ਤੁਸਾਂ ਕੀਤੇ ਹਨ ਅਤੇ ਕਰ ਰਹੇ ਹੋ ਉਹ ਤੁਹਾਡੇ ਸੁਭਾਅ ਨੂੰ ਅਤੇ ਤੁਹਾਡੇ ਸੁੱਖ ਦੁੱਖ ਨੂੰ ਬਣਾ ਰਹੇ ਹਨ। ਉਹਨਾਂ ਦਾ ਅਸਰ ਅਤੇ ਫਲ ਤੁਸਾਂ ਹੀ ਭੋਗਣਾ ਹੈ। ਅਰਦਾਸ ਕਰੋ, ਮੰਗੋ, ਮਿਲੇ ਸ਼ੁਕਰ ਕਰੋ, ਨਾ ਮਿਲੇ ਸ਼ੁਕਰ ਕਰੋ। ਸਾਈਂ ਨੂੰ ਦੋਸ਼ ਨਾ ਦਿਓ ਕਿ ਕਿਉਂ ਨਹੀਂ ਸੋ ਦਿੱਤਾ। ਆਪਣੇ ਕਰਮ ਦਾ ਵੀ ਖਿਆਲ ਰੱਖੋ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਫਿਰ ਦੁਹਰਾ ਦੇਈਏ, ਅਰਦਾਸ ਕਰੋ, ਮੰਗੋ, ਮਿਲੇ ਸ਼ੁਕਰ ਕਰੋ, ਨਾ ਮਿਲੇ ਸ਼ੁਕਰ ਕਰੋ। ਸਾਈਂ ਨੂੰ ਦੋਸ਼ ਨਾ ਦਿਓ ਕਿ ਕਿਉਂ ਨਹੀਂ ਸੋ ਦਿੱਤਾ। ਆਪਣੇ ਕਰਮ ਦਾ ਵੀ ਖਿਆਲ ਰੱਖੋ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਮੇਰਾ ਭਾਵ ਇਹ ਹੈ ਕਿ ਜਦ ਤੁਸੀਂ ਸਮਝੋ ਕਿ ਤੁਹਾਡੀ ਮੰਗ ਪੂਰੀ ਨਹੀਂ ਹੋਈ, ਤਦ ਇੱਕ ਆਪਣੇ ਹੋ ਰਹੇ ਉੱਦਮ ਅਤੇ ਅਨਉੱਦਮ ਦਾ ਵਿਚਾਰ ਵੀ ਕਰੋ, ਨਾਲ ਦਾਤਾ ਦੀ ਸਰਬਗਤਾ ਦਾ ਵਿਚਾਰ ਵੀ ਕਰੋ, ਆਪਣੀ ਅਲਪਗਤਾ ਦਾ ਵੀ ਖਿਆਲ ਕਰੋ। ਉਸ 'ਤੇ ਭਰੋਸਾ ਅਤੇ ਸਿੱਧਕ ਰੱਖੋ, ਅਰਦਾਸ ਕਰੋ ਅਤੇ ਉਸ 'ਤੇ ਛੋੜ। ਉਹ ਜਾਣਦਾ ਹੈ ਕਿ ਸਾਡੇ ਲਈ ਕੀ ਭਲਾ ਹੈ। ਯਾਦ ਰੱਖੋ, ਅਰਦਾਸ ਨੇ ਤੁਹਾਨੂੰ ਤਕੜਿਆਂ ਕਰਨਾ ਹੈ। ਤੁਹਾਡੇ ਆਪਣੇ ਉੱਦਮ ਨੂੰ ਡਾਢ ਮਿਲਣੀ ਹੈ ਅਰਦਾਸ ਤੋਂ। ਭਾਈ ਸੱਜਣਾ, ਅਰਦਾਸ ਨੇ ਨਿਰਬਲ ਨਿਤਾਣੇ ਅਨਉਦਮੀ ਨਹੀਂ ਬਣਾ ਦੇਣਾ। ਹੋਰ ਭਾਈ, ਅਰਦਾਸ ਦੀ ਪਹੁੰਚ ਦੀ ਸਤਿਆ ਸਿੱਧਕ ਵਿੱਚ ਹੈ। ਬੇਸਿੱਧਕੇ ਦਿਲ ਦੀ ਅਰਦਾਸ ਦਿਲੋਂ ਉੱਪਰ ਨਹੀਂ ਜਾਂਦੀ। ਸੱਚੇ ਦਿਲੋਂ ਅੰਦਰੋਂ ਬਾਹਰੋਂ ਜੁੜ ਕੇ ਅਰਦਾਸ ਕਰਿਆ ਕਰੋ। ਜਿਤਨੀ ਸੱਚਿਆਈ, ਸਰਲਤਾ, ਤੀਖਣਤਾ ਵਾਲੀ ਅਰਦਾਸ ਹੋਵੇਗੀ, ਉਨੇ ਹੀ ਉਹ ਅਸਰ ਵਾਲੀ ਹੋਵੇਗੀ। ਪਾਪ ਵਾਸ਼ਨਾ ਦੇ ਪੂਰਨ ਹੋਣ ਲਈ ਅਰਦਾਸ ਨਾ ਕਰਿਆ ਕਰੋ। ਇਹ ਚਾਹ, ਇਹ ਮੰਗ, ਇਹ ਅਰਦਾਸ ਆਪਣੀ ਹੀ ਰੂਹ ਨੂੰ ਕਾਲਿਆ ਕਰ ਦਿੰਦੀ ਹੈ। ਇਨਸਾਨ ਦੀ ਇਨਸਾਨੀਅਤ ਕਲੰਕਤ ਹੋ ਜਾਂਦੀ ਹੈ। ਅਰਦਾਸ ਕਰੋ ਆਪਣੀਆਂ ਉੜਾਂ ਥੁੜਾਂ ਲਈ, ਅਰਦਾਸ ਕਰੋ ਉੱਚੀਆਂ ਚੀਜ਼ਾਂ ਲਈ। ਅਰਦਾਸ ਦਾ ਪਰਮ ਉੱਚਾ ਆਦਰਸ਼ ਉੱਚੀਆਂ ਮੰਗਾਂ ਹਨ। ਅਰਦਾਸ ਤਾਂ ਹਜ਼ੂਰੀ ਵਿੱਚ ਲੈ ਜਾਣ ਦੇ ਖੰਭ ਹਨ। ਅਰਦਾਸ ਹਿਰਦੇ ਕਮਲ ਦਾ ਖਿੜਾਵ ਹੈ, ਜਿਸ ਦੀ ਸੁਗੰਧੀ ਅਤੇ ਫਰਿਸ਼ਤੇ ਲੋਟਨ ਹੁੰਦੇ ਹਨ। ਉੱਚੀਆਂ ਮੰਗਾਂ ਦੀ ਅਰਦਾਸ ਨਾਲ ਮਨ ਨਿਰਮਲ ਅਤੇ ਸਵੱਛ ਹੁੰਦਾ ਹੈ, ਫੁਰਨਿਆਂ ਵਿੱਚ ਪਵਿੱਤਰਤਾ ਆਉਂਦੀ ਹੈ, ਸੰਕਲਪ ਪਾਵਨ ਹੋ ਜਾਂਦੇ ਹਨ। ਸ਼ੁੱਧ ਸੰਕਲਪਾਂ ਦਾ, ਪਵਿੱਤਰ ਫੁਰਨਿਆਂ ਦਾ ਅਸਰ ਮਨ ਅਤੇ ਸਰੀਰ 'ਤੇ ਅਰੋਗਤਾ ਵਾਲਾ ਹੁੰਦਾ ਹੈ। ਇਹ ਗੱਲ ਸਾਰੇ ਸਿਆਣੇ ਮੰਨਦੇ ਹਨ कि चंगे संकल्पां चंगे विचारां दा असर शरीर ते मन उत्ते सुखदाई पैंदा है। चानण सिंह, ठीक है जीओ, अरदास संबंधी सारे पहलू आपने खोल देते ने। अरदास करनी चाहिए, परमात्म देव चेतन देव हन, अंतर्यामी हन, अरदास सुनते हैं, प्रेम स्वरूप हन, प्यार करते हैं, प्यार करवांदे हन, प्यार दा जवाब देंदे हन। असी उस दे बच्चे हाँ, वो माता पिता वत साडे निक्के निक्के प्यारां पर पसीदे हन, मंगां पूरियां करदे हन, ते ऐसा करन विच अपने प्रेम दे बिरद नू पालदे हन। वो सानू प्रेम करदे दातां देंदे त्रुटदे आप निर्लेप हन, सदा पूरे हन, स्वच्छंद हन, बेलोड़ हन। किसे गल ने उन्हां दी पूर्णता नू नहीं वधाउणा, ठीक है क्यों जी? संतां दे नैण बन सन ते कुछ सहजे सहजे ध्वनि कर रहे सन। चानण सिंह चुप होया तां उच्ची सुर विच गाए, तुम पूरन पूर रहे संपूरन, हम भी संग अघाए, मिलत 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 मिल रहा, नानक कहण न जाए। वाहिगुरु जी का खालसा, वाहिगुरु जी की फतेह।